ਕਰਦੇ ਨੇ ਜਦ ਸ਼ਾਮ ਨੂੰ ਜਦ ਵਜਾਉਂਦੇ ਨੇ ਇਦਾਂ ਹੁੰਦਾ ਉਹ ਆਪਣਾ ਸ਼ੁਭ ਸਮਝਦੇ ਨੇ ਇਹਦੇ ਵਿੱਚ ਜਿੱਤ ਦੀ ਪ੍ਰਤੀਕ ਸਾਡੀ ਜਿੱਤ ਹੋਵੇ ਸ਼ਗਨ ਹੈ ਇੱਕ ਨਗਾਰਾ ਵਜਾਉਣਾ ਸ਼ਗਨ ਆਪਣਾ ਆਪਣਾ
ਝੂਲਣ ਨੇਜੇ ਬੈਰਕਾਂ ਨਿਸ਼ਾਨ ਲਸਨ ਲਸਾਵਲੇ
ਸਾਰਿਆਂ ਦੇ ਨੇਜਿਆਂ ਦੇ ਉੱਤੇ ਵਸਤਰ ਚੜਾ ਕੇ ਉਹਨਾਂ ਨੂੰ ਫਰਰਾ ਇੱਕ ਫਰਰਾ ਕਹਿੰਦੇ ਨੇ ਉਹਨੂੰ ਜਿਹੜਾ ਨਿਸ਼ਾਨ ਸਾਹਿਬ ਦੇ ਨਾਲ ਲਾਇਆ ਹੁੰਦਾ ਉਹ ਨੇਜਿਆਂ ਦੇ ਉੱਤੇ ਬੈਰਕਾਂ ਝੁਲਦੀਆਂ ਨੇ ਬੈਰਕਾਂ ਹਵਾ ਦੇ ਵਿੱਚ ਔਰ ਜਿਹੜੇ ਨਿਸ਼ਾਨ ਨੇ ਉੱਤੇ
ਨਿਸ਼ਾਨ ਲਸਨ ਲਸਾਵਲੇ
ਉਹ ਬੜੇ ਚਮਕਾਏ ਹੋਏ ਨੇ ਸਭ ਦੇ ਉੱਪਰ ਜਿਹੜੇ ਨਿਸ਼ਾਨ ਹੁਣ ਤਾਂ ਆਪਾਂ ਲਾਉਣ ਲੱਗ ਗਏ ਨਾ ਸੋਨਾ ਚਾੜਨ ਲੱਗ ਗਏ ਪਹਿਲਾਂ ਉਦੂਆ ਨਿਕਲ ਕਰਨ ਲੱਗ ਗਏ ਸੀ ਅੱਗੇ ਰੋਜ਼ ਮਾਂਜਦੇ ਸੀ ਨਿਸ਼ਾਨਾਂ ਨੂੰ ਉੱਤੇ ਨਹੀਂ ਸੀ ਕੋਈ ਚਾੜਦੇ ਰੋਜ਼ ਸੇਵਾ ਕਰਦੇ ਸੀ ਇਹਦੀ ਰੋਜ਼ਾਨਾ ਔਰ ਬਰਸ਼ਾਂ ਦੇ ਉੱਤੇ ਨਿਸ਼ਾਨ ਹੁੰਦੇ ਤੇ ਆਹ 100-100 ਫੁੱਟ ਦੇ ਨਹੀਂ ਸੀ ਹੁੰਦੇ ਨੀ ਰੋਜ਼ ਕੌਣ ਸੇਵਾ ਕਰੇ ਬਰਸ਼ੇ ਤੇ ਹੀ ਹੁੰਦੇ ਸੀਗੇ ਉਹ ਮੁਖੀ ਨੂੰ ਰੋਜ਼ ਮਾਂਜ ਕੇ ਸੇਵਾ ਕਰਨੀ ਹੁੰਦੀ ਉਹਦੀ ਤਾਂ ਚਮਕਦਾ ਰੋਜ਼ ਹੁਣ ਨਿਕਲ ਲਾ ਲੈਂਦੇ ਨੇ ਦਲਿੱਦਰੀ ਹੋ ਗਏ ਨਾ ਧਰਮ ਤਾਂ ਹੈ ਨੀ ਦਲਿੱਦਰ ਹੈ ਦਲਿੱਦਰੀ ਨੇ ਉੱਚਾ ਨੂੰ ਲਾ ਦਿੰਦੇ ਨੇ ਉੱਚਾ ਤਾਂ ਨਾਮ ਨੇ ਕਰਨਾ ਨਾ ਕੋਲ ਉੱਚਾ ਕਰਨ ਵਾਲੀ ਚੀਜ਼ ਤਾਂ ਉੱਚਾ ਤਾਂ ਕਰਨਾ ਗੁਰਮਤ ਨੇ ਨਿਸ਼ਾਨ ਤੁਸੀਂ 300 ਫੁੱਟ ਦਾ ਬਣਾ ਕੇ ਨੀ ਉੱਚਾ ਹੁਣ ਉਹ ਤਾਂ ਨੁਕਸਾਨ ਕਰ ਦੂ ਜੇ ਡਿੱਗ ਪਿਆ ਦੂਰ ਤੱਕ ਹਾਂਜੀ
ਢੋਲ ਨਗਾਰੇ ਪਾਉਣ ਦੇ ਉਗਣ ਜਾਣ ਜਟਾਵਲੇ
ਢੋਲ ਨਗਾਰੇ ਪਾਉਣ ਦੇ ਹੁਣ ਪਾਉਣ ਦੇ ਢੋਲ ਨਗਾਰੇ ਬੱਜੇ ਨੇ ਦੁਬਾਰਾ ਦੇਖੋ ਪਹਿਲਾਂ ਤਾਂ ਬੱਜੇ ਨੇ ਦੂਏ ਹੁਣ ਪਾਉਣ ਦੇ ਹੀ ਢੋਲ ਨਗਾਰੇ ਨੇ ਗੱਲਾਂ ਦੀ ਆਦਾਨ ਪ੍ਰਦਾਨ ਸ਼ੁਰੂ ਹੋ ਗਿਆ ਪਾਉਣ ਦਾ ਢੋਲ ਨਗਾਰਾ ਕੀ ਹੁੰਦਾ ਅਣਮੜਿਆ ਮੰਦਲ ਬੱਜਿਆ ਕਬੀਰ ਕਹਿੰਦਾ ਅਣਮੜਿਆ ਮੰਦਲ ਵੱਜਦਾ ਹਵਾ ਦਾ ਨਗਾਰਾ ਵੱਜਦਾ ਬਸ ਹੁਣ ਆਕਾਸ਼ ਵਿੱਚ ਸ਼ਬਦ ਇੱਕ ਜੰਗ ਸ਼ੁਰੂ ਹੋ ਗਈ
ਉਗਣ ਜਾਣ ਜਟਾਵਲੇ
ਜਟਾਵਲੇ ਜਿਹੜੇ ਨੇ ਮਸਤ ਹੋਏ ਹੋਏ ਮਤਲਬ ਹੈ ਗੱਲਾਂ ਕਰਦੇ ਆਪਣੇ ਆਪਣੇ ਗਿਆਨ ਦੀ ਮਸਤੀ ਚ ਸਾਰੇ ਡੁੱਬੇ ਨੇ ਆਪਣੇ ਆਪਣੇ ਗ੍ਰੰਥਾਂ ਦੀ ਮਸਤੀ ਜਿਹੜੀ ਹੋਈ ਹੈ ਸਭ ਨੂੰ
ਦੁਰਗਾ ਦਾਨੋ ਡਹੇ ਰਣ ਨਾਦ ਵੱਜਣ ਖੇਤ ਪਿਹਾਵਲੇ
ਇੱਕ ਪਾਸੇ ਤੇ ਦੁਰਗਾ ਇੱਕ ਪਾਸੇ ਤੇ ਗੁਰਮਤ ਖੜੀ ਹੈ ਐ ਕਹਿ ਲੋ ਗੁਰਮਤ ਦਾ ਕੋਈ ਧਾਰਨੀ ਬੰਦਾ ਖੜਾ ਹੈ ਗੁਰਮੁਖ ਖੜਾ ਇੱਕ ਪਾਸੇ ਤੇ ਦੂਏ ਰੱਖ ਖੜੇ ਨੇ ਦੂਈ ਮਤ ਵਾਲੇ ਇਹ ਤੇ ਵਿਰੋਧੀ ਮਤ ਵਾਲੇ ਡਹੇ ਰਣ ਡਹਿ ਪੇ ਦੋ ਹੀ ਪਾਸੀ ਗੱਲਾਂ ਬਾਤਾਂ ਚ
ਦੁਰਗਾ ਦਾਨੋ ਡਹੇ ਰਣ ਨਾਦ ਵੱਜਣ ਖੇਤ ਪਿਹਾਵਲੇ
ਬਸ ਭਿਆਨਕ ਗੱਲਾਂ ਸ਼ੁਰੂ ਹੋ ਗਈਆਂ ਭਿਆਨਕ ਗੱਲਾਂ ਐ ਸ਼ੁਰੂ ਹੋ ਜਾਂਦੀਆਂ ਨੇ ਸ਼ਕਤੀਆਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਨਾ ਸ਼ਿਵ ਜੀ ਦਾ ਐ ਕਰ ਦਿੰਦਾ ਉਹ ਐ ਕਰ ਦਿੰਦਾ ਭੈਰੋਂ ਜਾ ਚੜਦਾ ਉਹ ਡਰਾਉਣੀਆਂ ਗੱਲਾਂ ਕਰਦੇ ਨੇ ਧਰਮ ਦੇ ਵਿੱਚ ਸ਼ਕਤੀਆਂ ਦੀਆਂ ਡਰਾਉਣੀਆਂ ਗੱਲਾਂ ਭੈ ਦੇਣ ਵਾਲੀਆਂ ਬਈ ਸ਼ਿਵ ਜੀ ਨੂੰ ਜੇ ਐਂ ਕਹਿਤਾ ਉਹਦਾ ਐਂ ਹੋ ਜਾਂਦਾ ਜੇ ਆਪਾਂ ਕਹਿ ਦਈਏ ਇੱਕ ਸ਼ਿਵ ਗਏ ਇੱਕ ਸ਼ਿਵ ਭਏ ਇੱਕ ਗਏ ਇੱਕ ਫਿਰ ਪਏ ਰਾਮ ਔਰ ਕ੍ਰਿਸ਼ਨ ਕੇ ਅਵਤਾਰ ਪੀ ਅਨੇਕ ਹੈ ਸ਼ਿਵ ਸ਼ਿਵ ਕਰਤੇ ਜੋ ਨਰਤੇ ਕਹਿੰਦੇ ਸ਼ਿਵ ਜੀ ਨੂੰ ਐਂ ਕਹੀਦਾ ਐਂ ਕਰ ਦਿੰਦਾ ਉਹ ਤਾਂ ਡਰਾਉਂਦੇ ਨੇ ਅੱਗੋਂ ਭੈ ਦਿੰਦੇ ਨੇ ਫਲਾਨੇ ਦਾ ਐਂ ਕਰਤਾ ਸੀ ਤੈਨੂੰ ਕਹਿੰਦਾ ਐਂ ਕਰਤਾ ਸੀ ਪਾਣੀਆਂ ਬਣਾਈਆਂ ਹੋਈਆਂ ਨੇ ਨਾ ਉਹ ਕਿੱਥੋਂ ਡਰਦਾ ਜਿਹੜਾ ਗੁਰਮਤ ਧਾਰਨੀ ਹੈ ਉਹਨੂੰ ਤਾਂ ਪਤਾ ਵੀ ਇਹ ਤਾਂ ਭਰਮ ਦੇ ਭੂਤ ਬਣਾਏ ਨੇ ਇਹਨਾਂ ਦੇ ਡਰਾਉਣ ਨੂੰ ਲੋਕਾਂ ਨੂੰ ਡਰਾ ਲੈਣ ਪੈ ਕਾਹੂ ਕੋ ਦੇਤ ਨਾ ਪੈ ਮਨ ਤਾਣ ਉਹ ਕਾਹੂ ਮੰਨਦਾ ਕਿਸੇ ਦੀ ਪੈ ਹੁਕਮ ਤੇ ਬਿਨਾਂ ਕਿਸੇ ਦੀ ਪੈ ਮੰਨਦਾ ਹੀ ਨਹੀਂ ਉਹ ਫਿਰ ਇਹ ਤਾਂ ਹੈ ਉਹ ਸਾਰਾ ਝੂਠ ਸੰਤਾਂ ਨੂੰ ਨੀ ਕੁਛ ਕਹੀਦਾ ਸੰਤਾਂ ਦੇ ਸੰਤ ਚਾਹੇ ਮਿੱਟੀ ਦਾ ਹੋਵੇ ਮਿੱਟੀ ਦਾ ਬਣੀ ਹੋਈ ਮੂਰਤ ਹੋਵੇ ਸੰਤ ਦੀ ਉਹਦੀ ਨਿੰਦਿਆ ਨਹੀਂ ਕਰੀਦੀ ਹੁੰਦੀ ਡਰਾਏ ਹੋਏ ਨੇ ਲੋਕ ਵੀ ਦੂਆ ਜਿਉਂਦਾ ਸੰਤ ਕਿਹੜਾ ਜਾਂਦੀ ਉਹ ਵੀ ਮਿੱਟੀ ਦਾ ਹੀ ਹੈ ਉਹ ਨੀ ਮਿੱਟੀ ਦਾ ਸਰੀਰ ਮਿੱਟੀ ਦਾ ਹੀ ਉਹਦਾ ਹੋਰ ਕੀ ਹੈ ਉਹ ਬੋਲਦਾ ਮੁਰਖ ਹੈ ਵਿੱਚ ਉਹਦੇ ਬਸ ਹੋਰ ਤਾਂ ਕੁਛ ਨੀ ਹੈ ਉਹ ਕੌਣ ਹੈ ਜਿਹੜਾ ਬੋਲਦਾ ਕੌਣ ਹੈ ਉਹ ਹੈ ਠੱਗ ਬੋਲਦਾ ਠੱਗ ਹੈ, ਬਾਕੀ ਮਿੱਟੀ ਹੋਈ ਹੈ। ਬਾਕੀ ਉਹ ਮਿੱਟੀ ਦੀ ਰੋਵਾਂ ਚੰਗਾ, ਉਹਦੇ ਠੱਗਦਾ ਨਹੀਂ ਹੈਗਾ, ਕੱਲੀ ਮਿੱਟੀ ਉਹ ਹੈ ਉਹਦਾ ਚੰਗਾ। ਉਹ ਅਪਰਾਧੀ ਨਹੀਂ, ਅਪਰਾਧ ਤਾਂ ਨਹੀਂ ਕਰਦਾ, ਚੁੱਪ ਤਾਂ ਹੈ।
ਨਾਦ ਵੱਜਣ ਖੇਤ ਪਿਹਾਵਲੇ,
ਖੇਤ ਦੇ ਵਿੱਚ ਜੋ ਗੱਲਬਾਤ ਹੋ ਰਹੀ ਹੈ ਭਿਆਨਕ ਰੂਪ ਦੇ ਵਿੱਚ ਚਲੀ ਗਈ ਗੱਲ, ਪਿਹਾਵਲੇ ਚਲੇ ਗਏ।
ਵੀਰ ਪਰੋਤੇ ਬਰਛੀਏ, ਜਨ ਡਾਲ ਚਮੱਟੇ ਆਵਲੇ।
ਵੀਰ ਪਰੋਤੇ ਬਰਛੀਏ, ਬੜੇ ਬੜੇ ਸੂਰਮੇ ਐ ਲੰਘ ਗਈਆਂ ਗੱਲਾਂ ਵਿੱਚ ਦੀ ਜਿਵੇਂ ਬਰਛਾ ਲੰਘ ਜਾਂਦਾ। ਜਿਹੜਾ ਆਇਆ ਨਾ ਸਵਾਲ ਲੈ ਕੇ, ਜਦ ਮੂਹਰੇ ਦੇ ਵੱਜਿਆ ਬਰਛਾ, ਤਰਕ ਦਾ ਤੀਰ ਵੱਜਿਆ, ਵਿੱਚ ਦੀ ਲੰਘ ਗਿਆ, ਵਿੱਚ ਦੀ ਲੰਘ ਗਿਆ, ਲੰਘ ਜਾਂਦਾ ਵਿਦਵਾਨਾਂ ਦੇ ਕਈਆਂ ਦੇ ਲੰਘਿਆ ਹੋਇਆ। ਐਸਾ ਜਵਾਬ ਦਿੱਤਾ ਬਸ ਬੋਲਣ ਜੋਗਾ ਨਹੀਂ ਛੱਡਿਆ, ਮੁੜ ਕੇ ਗੱਲ ਮੂੰਹ ਚੋਂ ਨਿਕਲੀ ਉਹ ਨਹੀਂ, ਪਿੱਛੇ ਚਲਿਆ ਗਿਆ, ਮੁੜ ਕੇ ਗੱਲ ਨਹੀਂ ਕਰਨੀ। ਇਹ ਕੋਈ ਐਸਾ ਉਹਨੂੰ ਜਵਾਬ ਦਿੱਤਾ, ਇੱਕ ਜਵਾਬ ਨਾਲ ਜੋ ਕੁਛ ਉਹਦੇ ਕੋਲ ਥਾ ਉਹਨੇ ਤਾਂ ਚਲਾ ਲਿਆ ਪਹਿਲਾਂ, ਐਸਾ ਮਾਰਿਆ ਉਹਦੇ, ਐਸਾ ਜਵਾਬ ਦਿੱਤਾ ਉਹਦੇ ਬਰਸ਼ੇ ਨੂੰ, ਬਿਜਲੀ ਲੰਘ ਗਿਆ। ਉਹਨੇ ਕਿਹਾ ਮੇਰੇ ਬਸ ਤਾਂ ਨਹੀਂ, ਉਹਦਾ ਮੁੜ ਕੇ ਉਹਨੇ ਸਵਾਲ ਕੀਤਾ ਹੀ ਨਹੀਂ। ਦੇਖੋ ਇੱਕ ਆਦਮੀ ਨਹੀਂ ਸਵਾਲ ਕਰਦਾ ਹੁੰਦਾ, ਇੱਧਰੋਂ ਇੱਕ ਆਦਮੀ ਸਵਾਲ ਕਰ ਰਿਹਾ ਨਾਨਕ, ਉੱਧਰੋਂ ਜੋਗੀ ਕਈ ਕਰ ਰਹੇ ਨੇ ਸਵਾਲ। ਜੋਗੀਆਂ ਦਾ ਗੁਰੂ ਵਜੋਂ ਬੈਠਾ, ਪਹਿਲਾਂ ਦੂਏ ਨੇ ਸ਼ੁਰੂ ਕੀਤਾ, ਦੂਇਆਂ ਨਾਲ ਸ਼ੁਰੂ ਹੋਈ ਹੈ ਗੱਲ। ਉਹ ਤਾਂ ਦੇਖ ਰਿਹਾ ਵੀ ਪਾਣੀ ਕਿੰਨਾ ਨਾਨਕ ਦੇ ਵਿੱਚ, ਮੈਂ ਕਦੋਂ ਦੇਖਣਾ, ਕਿਉਂ ਗੁਰੂ ਹੈ ਨਾ ਉਹਦਾ, ਚੇਲੇ ਨੇ ਨਾ ਨਾਨਕ ਦਾ, ਤਾਂ ਗੁਰੂ ਹੈ ਨੀ ਨਾ ਉਹਦੇ ਚੇਲੇ ਨੇ, ਉਹ ਸਿੱਧਾ ਹੀ ਗੁਰੂ ਕਿਉਂ ਲੜੇ।
ਗੋਰਖ ਪੂਤਲ ਹਰੀਪਾ ਬੋਲਦਾ ਪਹਿਲਾਂ,
ਲੋਹਰੀ ਪਦ ਬਾਅਦ ਚ ਬੋਲਿਆ, ਪਹਿਲਾਂ ਹੋਰ ਬੋਲਦੇ ਨੇ ਉਹ ਗੁਰੂ ਗੁੜੋ ਨੀ, ਪਹਿਲਾਂ ਹੋਰ ਬੋਲਦੇ ਨੇ। ਗੋਰਖਪੂਤ ਤਾਂ ਗੋਰਖ ਹੀ ਹੈ, ਉਹ ਤਾਂ ਇਹਨਾਂ ਦਾ ਗੁਰੂ ਬਣਾਇਆ ਹੈ, ਗੋਰਖ ਦੇ ਜਗ੍ਹਾ ਹੈ। ਜਦ ਉਹਨੇ ਕਿਹਾ ਬਈ ਉਹਨੂੰ ਮੰਨ ਲਿਆ, ਰੋਸ ਨਾ ਕੀਜੇ ਉੱਤਰ ਦੀਜੇ, ਉਹਨੇ ਕਹਿੰਦਾ ਇਹ ਤਾਂ ਡਰਨ ਲੱਗ ਗਏ, ਇਹਦਾ ਤਾਂ ਪ੍ਰਭਾਵ ਕਬੂਲ ਕਰਕੇ ਨਾਨਕ ਦਾ ਫੇਰ ਬੋਲਿਆ ਉਹ ਵੀ ਚੇਲੇ ਤਾਂ ਹਾਰ ਮੰਨ ਗਏ, ਇੱਥੇ ਵੀ ਕਈ ਹਾਰ ਬਣਨਗੇ ਤਾਂ। ਹਾਂਜੀ,
ਵੀਰ ਪਰੋਤੇ ਬਰਛੀਏ, ਜਨ ਡਾਲ ਚਮੱਟੇ ਆਵਲੇ।
ਜਿਵੇਂ ਔਲੇ ਕਹਿੰਦੇ ਨੇ ਡਾਲ ਨੂੰ ਲੱਗੇ ਹੁੰਦੇ ਨੇ, ਐ ਲਟਕਦੇ ਨੇ ਬਰਛੀਆਂ ਦੇ ਵਿੱਚ ਬਾਹਰ ਲੰਘੀਆਂ, ਟਾਣੀ ਤੇ ਔਲਾ ਨਹੀਂ ਹੁੰਦਾ, ਸਿਰ ਐ ਪਰੋਤੇ ਉਹਨਾਂ ਦੇ ਜਿਵੇਂ ਔਲਾ ਟਾਣੀ ਨਾਲ ਲਟਕਦਾ ਹੁੰਦਾ। ਐਸੇ ਐਸੇ ਦ੍ਰਿਸ਼ ਦਿੱਤੇ ਨੇ, ਦ੍ਰਿਸ਼ ਦੇ ਕੇ ਹੀ ਭੈ ਮੁਕਤ ਕੀਤੇ ਨੇ। ਅਸਲ ਦੇ ਵਿੱਚ ਇਹ ਰਚਨ ਦਾ ਮਤਲਬ ਇੱਕ ਹੋਰ ਵੀ ਹੈ, ਜਦ ਇਹ ਗ੍ਰੰਥ ਤੇ ਪਿੱਛੇ ਜਾ ਕੇ ਚੰਡੀ ਚਰਿੱਤਰ ਦੇ ਪਿੱਛੇ ਲਿਖਿਆ ਉਹਨਾਂ ਨੇ, ਉਹ ਕਹਿੰਦੇ ਸਵਈਆ ਤਾਂ ਬੜਾ, ਇੱਕੋ ਪੰਕਤੀ ਮੈਂ ਪੜੂੰਗਾ। ਕਹਿੰਦੇ ਕੌਤਕ ਹੇਤ ਕਰੀ ਕਵੀ ਨੇ, ਇੱਕ ਕੌਤਕ ਵਾਸਤੇ ਮੈਂ ਕਰੀ ਹੈ, ਸਤ ਸਹੀ ਕੀ ਕਥਾ ਇਹ ਪੂਰੀ ਪਈ ਹੈ। ਇਹ ਸਤ ਸਹੀ, ਸਤ ਹੁੰਦਾ ਸੱਚ, ਇਹ ਸਹੀ ਹੈ, ਸਹੀ ਸਹੀ ਹੁੰਦਾ ਮਦਦ ਕਰਨ ਵਾਲੀ, ਸਹਾਈ ਹੋਣ ਵਾਲੀ। ਸੱਤ ਸਹੀਆਂ ਨੀ, ਸੈਵਨ ਨੀ ਹੈ ਲਫ਼ਜ਼, ਸੱਤ ਇੱਕ ਵਚਨ ਹੈ, ਸੱਤ ਇਹ ਤਾਂ ਸੱਤ ਮਤਾਂ ਹੋ ਜਾਣਗੀਆਂ ਸਾਡੀਆਂ, ਇੱਕੋ ਮਤ ਹੈ ਸਾਡੀ, ਹਿੰਦੂਆਂ ਦੀਆਂ ਸੱਤ ਹੋਣਗੀਆਂ, ਸਾਡੀ ਨੀ ਹੈ ਸੱਤ, ਉਹਨਾਂ ਦੀ ਦੇਵੀਆਂ ਸੱਤ ਨੇ, ਸਾਡੀ ਇੱਕੋ ਹੀ ਹੈ। ਅਸੀਂ ਸੱਤ ਦਾ ਅਰਥ ਸੈਵਨ ਨੀ ਕਰਨਾ, ਅਸੀਂ ਸੱਤ ਦਾ ਅਰਥ ਸੱਚ ਕਰਨਾ, ਸੈਵਨ ਨੀ ਕਰਨਾ, ਸੱਤ ਸਹੀ ਹੈ। ਜਿਵੇਂ ਸੱਤ ਬਚਨ, ਸੱਤ ਕਰਤਾਰ, ਸੱਤ ਸਹੀ, ਸਹੀਆਂ ਹੁੰਦੀਆਂ ਨੇ ਜਿਹੜੀਆਂ ਮਦਦਗਾਰ ਹੋਣ ਨਾਲ, ਸਹਾਇਕ ਸਹਾਇਤਾ ਕਰਨ ਵਾਲੀਆਂ। ਇਹ ਗੁਰਮਤ ਸਹਾਇਤਾ ਕਰਨ ਵਾਲੀ ਹੈ, ਸਹੀ। ਸੱਤ ਸਹੀ ਕੀ ਕਥਾ ਇਹ ਪੂਰੀ ਪਈ ਹੈ, ਚਾਹੇ ਨਿਮਿੱਤ ਪੜ੍ਹੇ ਸੁਣ ਹੈ ਨਰ, ਸੋ ਨਿਸ਼ਚੈ ਕਰ ਤਾਹੇ ਦਈ ਹੈ। ਇੱਕ ਚੰਡੀ ਚਰਿੱਤਰ ਦੇ ਪਿੱਛੇ ਲਿਖਿਆ, ਇੱਕ ਦੂਏ ਦੇ ਪਿੱਛੇ ਲਿਖਿਆ, ਗ੍ਰੰਥ ਸੱਤ ਸਹੀ ਕੋ ਕੀਓ ਜਾਸਮ ਅਵਰਨ ਕੋਏ। ਜਾਹੇ ਨਿਮਿੱਤ ਕਵੀ ਨੇ ਕਿਹੋ ਸੋ ਦੇਹ ਚੰਡ ਕਾ ਸੋਏ, ਇਹ ਚੰਡੀ ਦੀ ਦੇਹ ਹੈ, ਇਹ ਗ੍ਰੰਥ ਹੈ ਜਿਹੜਾ ਇਹੀ ਚੰਡੀ ਦੀ ਦੇਹ ਹੈ। ਜਦ ਇਹ ਦੇਹ ਚੰਡੀ ਦੀ ਇਹ ਗ੍ਰੰਥ ਹੈ ਤੇ ਫਿਰ ਮੂਰਤੀ ਕਿਵੇਂ ਦੇਹ ਹੋ ਗਈ ਉਹਦੀ, ਉਹਦੀ ਮੂਰਤੀ ਕਿਵੇਂ ਦੇਹ ਹੋ ਗਈ? ਜਿਵੇਂ ਅਸੀਂ ਗੁਰੂ ਦੀ ਦੇਹ ਆਦਿ ਗ੍ਰੰਥ ਨੂੰ ਮੰਨ ਲਿਆ ਗਿਆਨ ਦੀ ਦੇਹ, ਇਵੇਂ ਗੁਰਮਤਿ ਦੀ ਦੇਹ ਦਸਮ ਗ੍ਰੰਥ ਹੈ। ਗੁਰੂ ਦੀ ਦੇਹ ਜੇ ਉਹ ਹੈ ਗੁਰੂ ਗ੍ਰੰਥ ਤਾਂ ਗੁਰਮਤਿ ਦੀ ਦੇਹ ਇਹ ਹੈ ਕਿ ਇਹ ਚ ਗੁਰਮਤਿ ਦੀ ਵਡਿਆਈ ਹੈ, ਉਹ ਚ ਗੁਰੂ ਦੀ ਵਡਿਆਈ ਹੈ, ਇਹ ਦੋਵੇਂ ਬਰਾਬਰ ਨਹੀਂ ਕੀਤੇ ਜਾ ਸਕਦੇ। ਪਿਤਾ ਹਮੇਸ਼ਾ ਹਮੇਸ਼ਾ ਰਹਿਣ ਵਾਲੀ ਚੀਜ਼ ਹੈ, ਮਾਤਾ ਹਮੇਸ਼ਾ ਰਹਿਣ ਵਾਲੀ ਚੀਜ਼ ਨਹੀਂ ਹੈ, ਇਹ ਪ੍ਰਗਟ ਹੁੰਦੀ ਹੈ, ਪ੍ਰਗਟ ਹੋ ਕੇ ਉਹ ਚ ਸਮਾ ਜਾਂਦੀ ਹੈ ਆਪਣੇ ਮੂਲ ਚ। ਬਾਣੀ ਪ੍ਰਗਟ ਹੁੰਦੀ ਹੈ, ਬਾਣੀ ਹਮੇਸ਼ਾ ਨਹੀਂ ਰਹਿੰਦੀ, ਹੁਕਮ ਪ੍ਰਗਟ ਹੁੰਦਾ ਹਮੇਸ਼ਾ ਨਹੀਂ ਰਹਿੰਦਾ। ਜਿੰਨਾ ਚਿਰ ਸੰਸਾਰ ਉਹਨਾਂ ਚਿਰ ਮੱਤ ਹੈ, ਸੰਸਾਰ ਵਾਸਤੇ ਪੈਦਾ ਹੋਈ ਹੈ, ਸੰਸਾਰ ਇਹਨੇ ਰਚਿਆ, ਸੰਸਾਰ ਦੀ ਪਾਲਣਾ ਕਰਦੀ ਹੈ, ਸੰਸਾਰ ਦਾ ਨਾਸ ਵੀ ਤਿੰਨੇ ਕੰਮ ਇਹੀ ਕਰਦੀ ਹੈ, ਸੰਸਾਰ ਨੂੰ ਸਿੱਖਿਆ ਵੀ ਦਿੰਦੀ ਹੈ ਤੇ ਛੁਟਕਾਰਾ ਵੀ ਕਰਦੀ ਹੈ, ਸਾਰਾ ਕੰਮ ਇਹੀ ਕਰਦੀ ਹੈ, ਮੱਤੇ ਕਰਦੀ ਹੈ। ਸੰਸਾਰ ਜਦ ਹੁੰਦਾ ਇਹਦੇ ਨਾਲ ਪ੍ਰਗਟ ਹੁੰਦਾ ਹੈ, ਜਦ ਸੰਸਾਰ ਨਹੀਂ ਹੁੰਦਾ ਤੇ ਇਹ ਵੀ ਨਹੀਂ ਹੁੰਦੀ, ਚੰਡੀ ਵੀ ਨਹੀਂ ਹੁੰਦੀ, ਸਮਾ ਜਾਂਦੀ ਹੈ ਆਪਣੇ ਮੂਲ ਚ, ਫਿਰ ਇੱਕੋ ਹੀ ਰੂਪ ਰਹਿੰਦਾ, ਇੱਕ ਰੂਪ ਪਿਤਾ ਦਾ ਹਮੇਸ਼ਾ ਰਹਿੰਦਾ। ਇਸ ਕਰਕੇ ਪਿਤਾ ਦੀ ਬਰਾਬਰੀ ਨਹੀਂ ਹੈ ਇਹਦੇ, ਇਹ ਗ੍ਰੰਥ ਅੱਡ ਰੱਖਿਆ ਹੋਇਆ, ਇਹ ਕਾਰਨ ਹੈ। ਇਹਨਾਂ ਨੂੰ ਕੀ ਪਤਾ ਵਿਦਵਾਨਾਂ ਨੂੰ ਕੀ ਕਾਰਨ ਹੈ, ਕੀ ਹੈ ਪਿੱਛੇ ਗੱਲ, ਧਰਮ ਕੀ ਹੁੰਦਾ ਇਹਨਾਂ ਨੂੰ ਤਾਂ ਇਹੀ ਨਹੀਂ ਪਤਾ, ਇਹ ਧਰਮ ਪੜ੍ਹੇ ਕਿਹਦੇ ਕੋਲੋਂ ਨੇ? ਧਰਮ ਪੜ੍ਹਨਾ ਹੋਰ ਗੱਲ ਹੈ, ਏ ਬੀ ਸੀ ਪੜ੍ਹਨਾ ਹੋਰ ਗੱਲ ਹੈ, ਉੜਾੜਾ ਏ ਬੀ ਸੀ ਪੜ੍ਹਨਾ ਨਾ ਇਹ ਹੋਰ ਗੱਲ ਹੈ, ਧਰਮ ਪੜ੍ਹਨਾ ਹੋਰ ਗੱਲ ਹੈ। ਧਰਮ ਪੜ੍ਹਨਾ ਆਤਮਾ ਦੀ ਪੜ੍ਹਾਈ ਪੜ੍ਹੋ, ਆਤਮਾ ਕੀ ਹੈ, ਆਤਮਾ ਵਾਸਤੇ ਜਿਹੜੇ ਨੈਣ ਨੇ ਆਤਮਾ ਦੇ ਹੁੰਦੇ ਨੇ, ਸਰੀਰ ਦੇ ਨੈਣ ਨਹੀਂ ਹੁੰਦੇ, ਵੈਣ ਆਤਮਾ ਦੇ ਹੁੰਦੇ ਨੇ, ਸਰੀਰ ਦੇ ਬੋਲ ਹੁੰਦੇ ਨੇ, ਸਰੀਰ ਤੋਂ ਬੋਲਿਆ ਹੋਇਆ ਬੋਲ ਬਣ ਜਾਂਦਾ, ਅੰਦਰ ਵੈਣ ਪਾਉਂਦਾ, ਵੈਣ ਚੁੱਪ ਕਰਕੇ ਵੀ ਪੈ ਸਕਦੇ ਨੇ, ਵੈਣ ਚੁੱਪ ਕਰਕੇ ਵੀ ਪੈ ਜਾਂਦੇ ਨੇ, ਬੋਲੇ ਤੇ ਬੋਲੇ ਤੇ ਬੋਲ ਬਣ ਜਾਂਦੇ ਨੇ, ਬੋਲੀ ਹੋਈ ਆ ਗੁਰਮਤਿ, ਬੋਲਣ ਤੋਂ ਪਹਿਲਾਂ ਬਾਣੀ ਸੀ, ਬੋਲੀ ਹੋਈ ਗੁਰਮਤਿ ਹੈ, ਗੁਰਬਾਣੀ ਹੈ, ਬੋਲੀ ਹੋਈ ਅੱਖਰਾਂ ਦੇ ਰੂਪ ਚ, ਬਿਨਾਂ ਬੋਲੀ ਅੱਖਰਾਂ ਤੋਂ ਪਰੇ, ਬਿਨਾਂ ਬੋਲੀ ਅੱਖਰਾਂ ਤੋਂ ਪਰੇ ਹੈ, ਉਹ ਨਿਰਾਕਾਰੀ ਰੂਪ ਦੇ ਵਿੱਚ ਹੈ, ਉਹ ਟੇਪ ਰਿਕਾਰਡ ਚ ਵੀ ਆਉਂਦੀ ਹੈ, ਟੇਪ ਰਿਕਾਰਡਰ ਚ ਆ ਜਾਂਦੀ ਹੈ, ਬਿਨਾਂ ਬੋਲੀ ਦਾ ਟੇਸਟ ਨਹੀਂ ਕੋਈ ਦੱਸ ਸਕਦਾ, ਬੋਲੀ ਹੋਈ ਦਾ, ਬੋਲੀ ਹੋਈ ਜੇ ਲੱਸੀ ਵੀ ਹੈਗੀ, ਬੋਲੀ ਹੋਈ ਦੇ ਦੋ ਰੂਪ ਨੇ ਇਹਦੇ, ਇਹ ਚ ਲੱਸੀ ਹੈਗੀ ਹੈ, ਝੂਠ ਵੀ ਹੈਗਾ, ਝੂਠ ਦਾ ਗਿਆਨ ਵੀ ਹੈ, ਸੱਚ ਦਾ ਗਿਆਨ ਵੀ ਹੈ, ਮਾਇਆ ਦਾ ਗਿਆਨ ਵੀ ਹੈ, ਝੂਠ ਦਾ ਗਿਆਨ ਮਤਲਬ ਮਾਇਆ ਦਾ ਗਿਆਨ, ਇਹ ਚ ਖੱਬਾ ਸੱਜਾ ਦੋਵੇਂ ਹੱਥ ਲੱਗੇ ਹੋਏ ਨੇ, ਬਿਨਾਂ ਬੋਲੀ ਕੱਲੇ ਸੱਜੇ ਹੱਥ ਦੀ ਤਲਵਾਰ ਹੈ, ਉਹ ਜਿਹੜੀ ਸੱਜੇ ਹੱਥ ਵਾਲੀ ਤਲਵਾਰ ਹੈ ਨਾ, ਉਹ ਫਿਰ ਆਊਗਾ ਕਦੇ ਖੱਬੇ ਹੱਥ ਦੀ ਤਲਵਾਰ ਲੈਂਦੀ ਹੈ, ਖੱਬੇ ਹੱਥ ਦਾ ਸ਼ਾਸਤਰ ਚਲਾਉਂਦੀ ਹੈ, ਕਦੇ ਸੱਜੇ ਦਾ ਚਲਾਉਂਦੀ ਹੈ, ਖੱਬੇ ਦਾ ਕੱਚ ਲਾਉਂਦੀ ਹੈ, ਸੱਜੇ ਦਾ ਕੱਚ ਲਾਉਂਦੀ ਹੈ, ਵਿਦਵਾਨ ਇਹੀ ਦੱਸ ਦੇਣ, ਖੱਬੇ ਦਾ ਕੱਚ ਲਾਉਂਦੀ ਹੈ ਕਿਉਂ ਚਲਾਉਂਦੀ ਹੈ, ਸੱਜੇ ਦਾ ਕਿਉਂ ਚਲਾਉਂਦੀ ਹੈ, ਸਮਝੇ ਨੀ? ਖੱਬੇ ਦਸਤ ਉਭਾਰੀ ਗਦਾ ਫਰਾਏ ਕੇ, ਇੱਥੇ ਆਊਗਾ ਗਦਾ, ਕੋਈ ਖੱਬੇ ਹੱਥ ਨੂੰ ਚਲਾਉਂਦਾ ਦੇਖਿਆ, ਆਊਗਾ ਕਿਉਂ ਹੈ ਇਹਨਾਂ ਨੂੰ ਕੀ ਪਤਾ, ਖੱਬਾ ਸੱਜਾ ਕਿਉਂ ਲਿਖਿਆ ਹੈ, ਖੱਬਾ ਸੰਸਾਰੀ ਗਿਆਨ ਹੈ, ਸੰਸਾਰੀ ਗਿਆਨ ਨਾਲ ਵੀ ਢਾਲੇ ਬਹੁਤ ਸਾਰੇ, ਸੰਸਾਰੀ ਗਿਆਨ ਨਾਲੇ ਰੱਦੀ ਦੀ ਟੋਕਰੀ ਚ ਮਾਰੇ ਚੱਕ ਕੇ, ਉਹ ਜਿਹੜੇ ਬਹੁਤੇ ਥੋੜੇ ਗਿਆਨ ਵਾਲੇ ਤਾਂ ਸੰਸਾਰੀ ਗਿਆਨ ਵਾਲੇ ਪਛਾੜ ਕੇ ਪਰੇ ਮਾਰੇ, ਲੋੜ ਹੀ ਨੀ ਪਈ ਹੈ ਦੂਏ ਗਿਆਨ ਦੀ। ਹਾਂਜੀ,
ਇੱਕ ਵੱਡੇ ਤੇਗੀ ਤਲਫੀਨ ਮਦ ਪੀਤੇ ਲੋਟਣ ਬਾਵਲੇ,
ਇੱਕ ਵੱਡੇ ਤੇਗੀ ਤਲਫੀਨ, ਇੱਕ ਵੱਡੇ ਤੇਗ ਦੇ ਵੈਸੇ ਮਾਰੇ ਨੇ, ਤੜਫਦੇ ਨੇ, ਜਵਾਬ ਹੈ ਨੀ ਕੋਈ, ਤੜਫਦੇ ਹੀ ਨਾ ਜਵਾਬ ਨੀ ਹੈ ਕੋਈ, ਐਸਾ ਅੱਗੋਂ ਤੇਗ ਬਗਾਈ, ਦੁਰਗਸਾ ਵੱਡ ਸੁਮਨ ਬਹੀ, ਪਲਾਣ ਕੋ ਅੱਗੇ ਆਊਗਾ ਰੜਕੀ ਜਾ ਕੇ ਧਰਤ ਕੋ ਵੱਡ ਪਾਖੜ ਵੱਡ ਕਾਣ ਕੋ, ਕੋਈ ਤਲਵਾਰ ਵੀ ਵੱਢ ਸਕਦੀ ਹੈ, ਸਭ ਕੁਛ ਵੱਢ ਦਿੱਤਾ ਜਿਹਦੇ ਤੇ ਬੈਠਾ ਸੀ, ਉਹ ਗ੍ਰੰਥ ਵੀ ਵੱਢ ਦਿੱਤੇ। ਜਿਹੜਾ ਗ੍ਰੰਥ ਦਾ ਕਰਤਾ ਸੀ, ਜਿਹੜਾ ਉਹਦਾ ਗੁਰੂ ਸੀ, ਉਹ ਵੀ ਵੱਢ ਦਿੱਤਾ ਜਿਹਦੇ ਸਿਰ ਤੇ ਉੱਡਦਾ ਸੀ। ਅਸੀਂ ਵੀ ਆਪਣੇ ਗੁਰੂ ਦੇ ਸਿਰ ਤੇ ਉੱਡਦੇ ਹਾਂ, ਪਰ ਕਿਹਦੇ ਸਿਰ ਤੇ ਉੱਡਦੇ ਹਾਂ? ਗੁਰਬਾਣੀ ਗੁਰੂ ਹੈ ਸਾਡੀ, ਇਹਦੇ ਸਿਰ ਤੇ ਉੱਡਦੇ ਹਾਂ, ਔਰ ਕਾਹਦੇ ਸਿਰ ਤੇ ਉੱਡਦੇ ਹਾਂ? ਐਡੀਆਂ ਗੱਲਾਂ ਕਰਦੇ ਹਾਂ ਜਿਹੜੀਆਂ ਲੋਕਾਂ ਨੂੰ ਲੱਗਦਾ ਹੰਕਾਰ ਦੀਆਂ ਨੇ, ਕਿਹਦੇ ਸਿਰ ਤੇ ਕਰਦੇ ਹਾਂ? ਕਿਹਦੇ ਖੰਭਾਂ ਨਾਲ ਉੱਡਦੇ ਹਾਂ? ਉਹਦੇ ਸਿਰ ਤੇ ਕਰਦੇ ਹਾਂ। ਆਪਣੇ ਕੋਲ ਤਾਂ ਸਾਡੇ ਵੀ ਕੁਛ ਨੀ ਹੈ, ਕੀ ਸੀ ਸਾਡੇ ਕੋਲ? ਕੁਛ ਵੀ ਨੀ, ਜੇ ਜੰਮੇ ਸੀ ਕੀ ਲੈ ਕੇ ਜੰਮੇ ਸੀ? ਕੁਛ ਵੀ ਨੀ, ਜਿਹੋ ਹੋਰ ਲੋਕ ਨੇ ਹੋਏ ਅਸੀਂ ਸੀ। ਪਰ ਹੁਣ ਕੀ ਹੈ? ਹੁਣ ਗੁਰੂ ਮੇਰਾ ਸੰਘ ਸਦਾ ਹੈ। ਹੁਣ ਇਹ ਜਿਹੜਾ ਉਹਦੇ ਆਸਰੇ ਤੇ ਖੜਾ ਹੈ, ਉਹ ਫਿਰ ਕੀਲੇ ਦੇ ਜ਼ੋਰ ਤੇ ਕੱਟਾ ਤਿੰਗੜਦਾ ਨਾ, ਜੇ ਕੀਲਾ ਨਾ ਹੋਵੇ ਕੱਟੇ ਨੇ ਵਿਚਾਰੇ ਨੇ ਕਹਦੇ ਜੀ ਜ਼ੋਰ ਤੇ ਤਿੰਗੜਨ, ਕੀਲਾ ਤਾਂ ਹੈ ਨੀ, ਵਿਦਵਾਨ ਬਿਨਾਂ ਕੀਲੇ ਦੇ ਤਿੰਗੜੀ ਜਾਂਦੇ ਨੇ। ਉਹ ਜਦ ਕੀਲਾ ਨੀ ਨਾ ਹੁੰਦਾ, ਫਿਰ ਇਹ ਹਾਲਤ ਕਰ ਦਿੰਦੀ ਹੈ, ਚਿੰਦੀ ਪ੍ਰਗਟ ਹੋ ਕੇ ਜਿਹੜੀ ਆ ਹੋਈ ਹੋਈ ਹੈ, ਰਾਕਸ਼ਾਂ ਦੀ ਵਿਦਵਾਨਾਂ ਦੀ ਇਹ ਹਾਲਤ ਹੋ ਜਾਣੀ ਹੈ। ਇਹ ਉਹੀ ਜੰਗ ਹੈ, ਮਨਮੁੱਖਾਂ ਦੀ ਔਰ ਗੁਰਮੁਖਾਂ ਦੀ ਲੜਾਈ ਹੈ। ਜਦ ਅੱਗੋਂ ਤਾਂ ਪੈਂਦੀ ਹੈ ਨਾ, ਜਿਵੇਂ ਪਈ ਸੀ ਕਾਸ਼ੀ ਵਾਲੇ ਦੇ ਪਈ ਨਾ, ਜੋ ਕਹਿੰਦਾ ਬ੍ਰਹਮ ਅਸਮੀ, ਮੈਂ ਕਿਹਾ ਬ੍ਰਹਮ ਤਾਂ ਜੀਵ ਹੁੰਦਾ, ਉਹ ਕਹਿੰਦਾ ਨੋਟ, ਮੈਂ ਕਿਹਾ ਭਾਈ ਨੋਟ, ਮੈਂ ਸਾਬਤ ਕਰੂੰਗਾ ਜੀਵ ਹੁੰਦਾ। ਜਦ ਉਹਨੂੰ ਸਾਬਤ ਕੀਤਾ ਨਾ ਵੀ ਬ੍ਰਹਮਾ ਬੜਾ ਕੇ ਜਾਸ ਉਪਾਇਆ, ਵੇਦ ਬੜਾ ਕੇ ਜਹਾਂ ਤੇ ਆਇਆ, ਬ੍ਰਹਮਾ ਬੜਾ ਕੇ ਬ੍ਰਹਮਾ ਜੀ ਨੇ ਪੈਦਾ ਕੀਤਾ, ਉਹ ਬੜਾ ਬ੍ਰਹਮਾ ਤਾਂ ਪੈਦਾ ਕੀਤਾ ਹੋਇਆ। ਕਾਸ਼ੀ ਚ ਕਬੀਰ ਨੇ ਲਿਖਿਆ ਸੀ, ਸੁੱਤਾ ਪਿਆ ਤੂੰ ਕਾਸ਼ੀ ਤੋਂ ਆਇਆ, ਪੜ੍ਹ ਲੈਂਦਾ ਹੈ, ਆ ਗਿਆ ਗੁਰਮਤ ਦੇ ਤੂੰ ਫੰਕਸ਼ਨ ਉਹਦੇ ਵਿੱਚ ਸੈਮੀਨਾਰ ਚ, ਗੁਰਬਾਣੀ ਬਾਰੇ ਤੈਨੂੰ ਗਿਆਨ ਹੈ ਕੋਈ ਨੀ, ਤੂੰ ਆਪਣਾ ਬ੍ਰਹਮ ਸਾਨੂੰ ਦੱਸਣ ਆਇਆ। ਬ੍ਰਹਮ ਜੇ ਬ੍ਰਹਮ ਹੀ ਸਭ ਕੁਛ ਹੈ, ਪਾਰ ਬ੍ਰਹਮ ਕੀ, ਪੂਰਨ ਬ੍ਰਹਮ ਕੀ ਹੁੰਦਾ? ਬ੍ਰਹਮ ਦੇ ਨਾਲ ਪੂਰਨ ਸ਼ਬਦ ਕਿਉਂ ਲੱਗਿਆ? ਜਾਂ ਇਹਨੂੰ ਇਹ ਪੁੱਛਿਆ, ਆਹ ਹਾਲਤ ਹੋ ਗਈ, ਵੱਡੇ ਤੇਗੀ
ਤੜਫੀਆਂ
ਤੜਫੀਆਂ
ਵੱਧ ਪੀਤੇ ਲੋਟਣ ਬਾਬਲੇ,
ਵੱਧ ਪੀਤੇ ਲੋਟਣ ਬਾਬਲੇ, ਐਸਾ ਤੜਫ ਗਿਆ ਤਿੰਨ ਦਿਨ ਪਤਾ ਹੀ ਨੀ ਲੱਗਿਆ ਕਿੱਥੇ ਰਿਹਾ, ਉਹ ਪਿੱਛੇ ਬਹਿੰਦਾ ਸੀ ਸਾਰਿਆਂ ਨੂੰ ਜਾ ਕੇ, ਬੋਲਿਆ ਹੀ ਨੀ, ਕਿਸੇ ਦਾ ਸਵਾਲ ਨੀ ਕੀਤਾ, ਐਸੀ ਕੋਈ ਤਲਵਾਰ ਚ ਫਟ ਦੋ ਟੋਟੇ ਕਰਕੇ ਰੱਖਦੇ, ਜ਼ਮੀਨ ਹੀ ਨੀ ਛੱਡੀ ਥੱਲੇ। ਇੱਕੋ ਹੀ ਸਵਾਲ ਕੀਤਾ ਵੀ ਪਾਰ ਬ੍ਰਹਮ ਤਾਂ ਜੋ ਗਹਾਂ, ਬ੍ਰਹਮ ਹੀ ਸਭ ਕੁਛ ਹੈ, ਪੂਰਨ ਬ੍ਰਹਮ ਕਿਉਂ ਆਇਆ? ਇਹਦੇ ਨਾਲ ਲਫ਼ਜ਼ ਆਇਆ ਹੋਇਆ ਉਹਨਾਂ ਦੇ ਗ੍ਰੰਥਾਂ ਚ ਵੀ ਆਇਆ ਹੈ, ਪੂਰਨ ਬ੍ਰਹਮ, ਇਹਦਾ ਮਤਲਬ ਬ੍ਰਹਮ ਅੱਧਾ ਹੈ, ਜਦ ਪੂਰਾ ਹੁੰਦਾ ਤਾਂ ਇਹਦਾ ਨਾਮ ਪੂਰਨ ਬ੍ਰਹਮ, ਪੂਰਨ ਬ੍ਰਹਮ ਵੀ ਹੈ ਜੋ ਪੂਰਾ ਨਹੀਂ ਹੈ। ਪਾਰ ਬ੍ਰਹਮ ਜਦ ਹੁੰਦਾ ਇੱਕ ਹੋਏ ਤਾਂ ਉੱਗਵੇ, ਇੱਕ ਪੂਰਨ ਬ੍ਰਹਮ ਹੈ, ਉੱਗਿਆ ਹੋਇਆ ਪਾਰ ਬ੍ਰਹਮ, ਇਹ ਮੈਂ ਦੱਸਿਆ ਹੀ ਨਹੀਂ, ਹੁਣ ਲੋੜ ਹੀ ਨਹੀਂ ਪਈ ਇਹ ਦੱਸਣ ਦੀ। ਇੰਨੇ ਨਾਲੇ ਪੂਰਨ ਬ੍ਰਹਮ ਕਿਉਂ ਆਇਆ ਇਹਦੇ ਨਾਲ, ਇੰਨੇ ਨਾਲੇ ਐਸੀ ਤਲਵਾਰ ਵੱਜੀ,
ਮਦ ਪੀਤੇ
ਵੱਡੇ ਤੇਗੀ ਤੜਫੀਆਂ,
ਮਦ ਪੀਤੇ ਲੋਟਣ ਬਾਬਲੇ
ਤੜਫ ਗਿਆ ਬਸ, ਕੋਈ ਮਦ ਪੀਤੇ ਲੋਟਣ ਬਾਬਲੇ, ਜਿਵੇਂ ਸ਼ਰਾਬ ਪੀ ਕੇ ਲਿਟ ਜਾਂਦੇ ਨੇ ਨਾ, ਵਾਹ ਲਿਟੇ ਹੋਏ ਨੇ, ਬੇਹੋਸ਼ ਹੋ ਗਏ, ਬੇਸੁੱਧ ਹੋ ਗਏ, ਉਹਨੂੰ ਕੋਈ ਪਤਾ ਨੀ ਕੀ ਹੋ ਰਿਹਾ, ਚਰਚਾ ਚ ਧਿਆਨ ਨੀ ਉਹਦਾ, ਆਪਣੇ ਚ ਧਿਆਨ ਹੈ, ਹੁਣ ਇਹ ਕੀ ਹੋਇਆ ਮੇਰੇ ਨਾਲ, ਇਹ ਕੀ ਹੋ ਗਿਆ, ਮੇਰੀ ਤਾਂ ਚੜਾਈ ਸੀ, ਮੇਰੀ ਤਾਂ ਬੇਇੱਜ਼ਤੀ ਹੋ ਗਈ। ਔਰ ਸਾਰਿਆਂ ਨੇ ਇੰਨੀਆਂ ਵਧਾਈਆਂ ਦਿੱਤੀਆਂ ਜਿਹਨਾਂ ਨੂੰ ਉਹਨੇ ਰੋਇਆ ਸੀ ਨਾ, ਵਿਦਵਾਨਾਂ ਨੇ ਕਹਿੰਦੇ ਵੀ ਸਾਨੂੰ ਸ਼ਾਂਤੀ ਆ ਗਈ, ਇਹ ਬੜਾ ਟੱਪਦਾ ਸੀ ਦੋ ਦਿਨ ਹੋ ਗਏ, ਇਹਦੇ ਨਾਲ ਐਵੇਂ ਹੋਣੀ ਚਾਹੀਦੀ ਸੀ। ਉਹਦਾ ਇੱਕ ਦੂਜੇ ਦੀ ਇੱਜ਼ਤ ਬੇਇੱਜ਼ਤੀ ਕਰਕੇ ਕਰਦੇ ਹੁੰਦੇ ਨੇ ਵਿਦਵਾਨ, ਵਿਦਵਾਨਾਂ ਨੂੰ ਗਿਆਨ ਚਰਚਾ ਨਹੀਂ ਹੁੰਦੀ ਇਹਨਾਂ ਦੀ। ਮੈਂ ਕਿਹਾ ਮੈਂ ਤਾਂ ਕੋਈ ਬੇਇੱਜ਼ਤੀ ਨਹੀਂ ਕੀਤੀ ਇਹਦੀ, ਉਹ ਬੋਲਦਾ ਸੀ, ਉਹਨੂੰ ਦੱਸਿਆ ਹੀ ਹੈ, ਉਹਨੂੰ ਨਹੀਂ ਸੀ ਪਤਾ, ਉਹ ਤਾਂ ਗੱਲੇ ਦੱਸੀ ਉਹਨੂੰ ਤਾਂ, ਇਹਦੀ ਬੇਇੱਜ਼ਤੀ ਕਾਹਦੀ ਹੈ? ਇਹੀ ਗੱਲ ਹੈ ਗੁਰਮਤ ਦੀ, ਵਾਧੂ ਹਿੰਦੂ ਮਤ ਨਾ, ਉਹ ਬ੍ਰਹਮਾ ਨੂੰ ਸਭ ਕੁਝ ਮੰਨਦੇ ਨੇ, ਗੁਰਬਾਣੀ ਦਾ ਬ੍ਰਹਮਾ ਆਦਮੀ ਨੂੰ ਮੰਨਦੀ ਹੈ, ਬੱਬਾ ਬ੍ਰਹਮ ਜਾਣ ਤਸੇ ਬ੍ਰਹਮੇ, ਜਿਹਨੇ ਬ੍ਰਹਮ ਗਿਆਨ ਜਾਣ ਲਿਆ, ਆਤਮ ਗਿਆਨੀ ਹੈ ਜਿਹੜਾ, ਬ੍ਰਹਮਾ ਆਪ ਹੈ, ਆਤਮ ਗਿਆਨੀ ਬ੍ਰਹਮਾ, ਬ੍ਰਹਮਾ ਬ੍ਰਹਮ ਗਿਆਨੀ ਨਹੀਂ ਹੁੰਦਾ, ਬ੍ਰਹਮ ਗਿਆਨੀ ਕਦ ਹੁੰਦਾ? ਜਦ ਇਹ ਕੋਈ ਤੇ ਉੱਗਵੇ, ਤਾਂ ਉਗਵੇ ਦੇ ਬਿਨਾਂ ਬ੍ਰਹਮ ਗਿਆਨੀ ਕਿਵੇਂ ਹੋਜੂਗਾ? ਉਹ ਪਾਰ ਬ੍ਰਹਮ ਬ੍ਰਹਮ ਨੂੰ ਜਾਣਦਾ, ਬ੍ਰਹਮਾ ਬ੍ਰਹਮ ਨੂੰ ਨਹੀਂ ਜਾਣਦਾ ਹੁੰਦਾ, ਬ੍ਰਹਮਾ ਦਾ ਆਪਣੇ ਆਪ ਨੂੰ ਜਾਣਦਾ ਹੁੰਦਾ। ਬ੍ਰਹਮਾ ਆਤਮ ਗਿਆਨੀ ਹੁੰਦਾ, ਸਿਰਫ ਆਤਮਾ ਨੂੰ ਜਾਣਦਾ ਹੁੰਦਾ। ਘੱਟ ਘੱਟ ਕੇ ਅੰਤਰ ਕੀ ਜਾਣਤ ਨਹੀਂ ਹੁੰਦਾ ਬ੍ਰਹਮ, ਆਪਣੇ ਆਪ ਨੂੰ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਤ ਨਹੀਂ ਹੁੰਦਾ ਬ੍ਰਹਮ, ਘੱਟ ਘੱਟ ਕੇ ਅੰਤਰ ਕੀ ਜਾਣਤ ਅੱਗੇ ਆ ਜਾ ਕੇ, ਉਹ ਤਾਂ ਪਾਰ ਬ੍ਰਹਮ ਹੁੰਦਾ।
ਇੱਕ ਚੁਣ ਚੁਣ ਝਾੜੋਂ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ,
ਇੱਕ ਕੀ ਕਰਦੇ ਨੇ, ਚੁਣ ਚੁਣ ਕੇ ਝਾੜ ਕੱਢਦੇ ਨੇ, ਝਾੜਦੇ ਨੇ, ਉਹ ਜਿਹੜਾ ਹੈ ਨਾ ਭਰਮ ਗਿਆਨ, ਉਹ ਚੋ ਚੁਣ ਚੁਣ ਕੇ ਲਿਆਉਂਦੇ ਨੇ ਵੀ ਕੋਈ ਕੰਮ ਦੀ ਚੀਜ਼, ਉਹ ਚੋ ਸੱਚ ਸਾਬਤ ਕਰਦੇ ਨੇ ਝੂਠ ਚੋ, ਜਿਵੇਂ ਵਿਦਵਾਨ ਕਰਦੇ ਹੁੰਦੇ ਨੇ। ਵਿਦਵਾਨ ਕੀ ਕਰਦੇ ਨੇ, ਝੂਠ ਨੂੰ ਸੱਚ ਸਾਬਤ ਕਰਦੇ ਨੇ, ਕੁਛ ਕਰ ਰਹੇ ਨੇ ਝਾੜ ਝੂਠ ਕੇ ਕੋਈ ਐਸੀ ਗੱਲ ਲਿਆਉਂਦੇ ਨੇ।
ਰੇਤ ਵਿੱਚੋਂ ਸੋਨਾ ਡਾਵਲੇ,
ਆ ਰੇਤ ਚੋ ਇਤਿਹਾਸ ਵਿੱਚੋਂ, ਇਤਿਹਾਸ ਕੀ ਹੁੰਦਾ ਰੇਤ, ਇਤਿਹਾਸ ਵਿੱਚੋਂ ਸੱਚ ਨੂੰ ਪ੍ਰੂਫ ਕਰ ਰਹੇ ਨੇ ਲੈ ਲਿਆ ਕੇ। ਗੁਰੂ ਨਾਨਕ ਨੇ ਜਾਂ ਮੱਝਾਂ ਚਾਰੀਆਂ ਜਾਂ ਹਜ਼ਾਰ ਦੀਆਂ ਫਸਲਾਂ ਐਡੜੀਆਂ ਹੋ ਰਹੀ ਗਈਆਂ, ਆਹ ਗੱਲਾਂ ਕਰਦੇ ਨੇ ਲਿਆ ਕੇ। ਰੇਤ ਚੋ ਸੋਨਾ, ਕੰਧ ਤੇ ਬਹਿ ਕੇ ਕੰਧ ਚਲਾ ਦਿੱਤੀ, ਇਹਦੇ ਰੇਤ ਚੋ ਸੋਨਾ ਹੋਰ ਕੁਛ ਨੀ ਹੈ। ਬਾਬੇ ਬੁੱਢੇ ਨੇ ਗੱਠਾ ਭੰਨ ਕੇ ਵਰ ਦੇ ਦਿੱਤਾ, ਰੇਤ ਚੋ ਸੋਨਾ, ਮਤਲਬ ਇਤਿਹਾਸ ਵਿੱਚੋਂ ਸੱਚ, ਰੇਤ ਦੇ ਵੀ ਸੋਨਾ ਨਹੀਂ ਹੁੰਦਾ। ਰੇਤ ਚ ਰੋਡ ਠੀਕਰੀਆਂ ਹੁੰਦੀਆਂ ਨੇ, ਇਤਿਹਾਸ ਹੈ ਨਾ ਜਿਹੜਾ, ਇਤਿਹਾਸ ਉਹਨੂੰ ਸੱਚ ਮੰਨੀ ਬੈਠੇ ਨੇ, ਉਹ ਇਤਿਹਾਸ ਪੂਰੇ ਕਰ ਦਿੰਦੇ ਨੇ। ਜੇ ਬਾਬੇ ਬੁੱਢੇ ਨੇ ਦੇ ਦਿੱਤਾ ਸੀ ਬਾਹਰ ਇਹ, ਤਾਂ ਪੰਚਮ ਪਾਤਸ਼ਾਹ ਨੇ ਇਹ ਲਿਖਿਆ ਜਿਹੜਾ, ਉਹ ਝੂਠਾ ਅੱਗੋਂ ਇਹ ਮਾਰੀ ਚਪੇੜ। ਪੰਚਮ ਪਾਤਸ਼ਾਹ ਸੁਖਣੀ ਲਿਖਦੇ ਨੇ, ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਬਾਬਾ ਵੱਡਾ ਆਦਮੀ ਹੈ ਉਹਦੀ ਟੇਕ ਬਿਰਥੀ ਹੈ, ਗੁਰਬਾਣੀ ਦੇ ਖਿਲਾਫ ਹੈ ਗੱਲ। ਦੇਵਣ ਕੋ ਏਕੇ ਭਗਵਾਨ, ਫਿਰ ਬਾਣੀ ਝੂਠੀ ਹੈ ਕਿ ਤੇਰੀ ਆਹ ਗੱਲ ਝੂਠੀ ਹੈ? ਗੁਰਬਾਣੀ ਝੂਠੀ ਹੈ ਆਹ ਗੱਲ, ਜੇ ਆਹ ਗੱਲ ਹੈ ਤਾਂ ਗੁਰਬਾਣੀ ਝੂਠੀ ਹੈ। ਫਿਰ ਜਦ ਕੰਪੈਰੀਜ਼ਨ ਕਰਕੇ ਦਿੱਤਾ ਨਾ ਮੂਹਰੇ ਤੇ ਚੁੱਪ, ਫਿਰ ਕੀ ਬੋਲਣਾ ਸੀ? ਉਹਨਾਂ ਨੂੰ ਵੇਦ ਵਿੱਚੋਂ ਝੂਠੇ ਕਰਤਾ, ਉਹਨਾਂ ਦੇ ਗ੍ਰੰਥਾਂ ਚੋਂ ਝੂਠੇ ਕਰਤਾ। ਦਸਮ ਪਾਤਸ਼ਾਹ ਕੀ ਕਹਿੰਦੇ, ਇਹ ਕੋਈ ਕੁਛ ਛੱਡ ਅਨੇਕ ਭਜੈ, ਜੇਕਰ ਨੂੰ ਛੱਡ ਕੇ ਤੁਸੀਂ ਅਨੇਕਾਂ 33 ਕਰੋੜ ਦੇਵੀ ਦੇਵਤੇ ਆ, 3 ਬ੍ਰਹਮਾ ਵਿਸ਼ਨੂੰ ਸ਼ਿਵਜੀ ਬਣਾ ਲਏ, ਇੱਕ ਤੋਂ ਜ਼ਿਆਦਾ ਸੁਖਦੇਵ ਪਰਾਸਰ ਵਿਆਸ ਚਠਾਨੇ ਹੋ, ਸੁਖਦੇਵ ਪਰਸ਼ੁਰਾਮ ਔਰ ਵਿਆਸ ਤਿੰਨੇ ਝੂਠੇ ਨੇ। ਉਹਨਾਂ ਨੇ ਕੁਛ ਹੋਰ ਲਿਖਿਆ, ਉਹਨਾਂ ਨੇ ਕਿਹਾ ਇੱਕ ਆ, ਇੱਕ ਤੋਂ ਬਿਨਾਂ ਕੋਈ ਨਹੀਂ, ਇਹ ਤਾਂ ਕਹੋ ਝੂਠੇ ਨੇ ਜਾਂ ਫਿਰ ਇੱਕ ਨੂੰ ਮੰਨੋ। ਉਹਨਾਂ ਦੇ ਹੀ ਬੰਦੇ, ਉਹਨਾਂ ਦੀ ਅਗਵਾਈ ਉਹਨਾਂ ਨੂੰ ਦੇ ਦਿੱਤੀ, ਉਹਨਾਂ ਦੇ ਗ੍ਰੰਥਾਂ ਦੀ ਗੱਲ ਹੀ ਉਹਨਾਂ ਦੇ ਪੱਲੇ ਪਾਈ ਹੈ ਗੁਰਬਾਣੀ ਨੇ। ਸੁਖਦੇਵ ਪਰਾਸਰ ਵਿਆਸ ਚ ਉਠਾਨੇ ਹੋਏ ਗੱਲ ਆਦਿ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ ਇਹਨਾਂ ਗੱਲਾਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਇੱਥੇ ਨੇ, ਜਿੰਨਾ ਇਹ ਉਹਨਾਂ ਨੂੰ ਬਰਫ਼ ਚ ਲਾਉਂਦਾ ਦਸਮ ਗ੍ਰੰਥ ਆਦਿ ਨੀ, ਉਹ ਆਦਿ ਤੁਹਾਨੂੰ ਬ੍ਰਹਮ ਗਿਆਨ ਦੀ ਗੱਲ ਕਰਦਾ। ਆਦਿ ਦਾ ਮਤਲਬ ਗਿਆਨ ਚ ਉਹਨਾਂ ਨੂੰ ਬਰਫ਼ ਚ ਲਾਉਣਾ ਨਹੀਂ ਹੈ, ਉਹਨਾਂ ਦੀ ਮੱਤ ਨੂੰ ਖਤਮ ਕਰਨਾ ਨਹੀਂ ਹੈ, ਝੂਠ ਨੂੰ ਖਤਮ ਕਰਨਾ ਨਹੀਂ ਹੈ। ਆਦਿ ਦਾ ਮਤਲਬ ਤੁਹਾਨੂੰ ਸਚੈਰਾ ਬਣਾਉਣਾ, ਇੱਕ ਤਾਂ ਤੁਹਾਨੂੰ ਸਚੈਰਾ ਬਣਾਉਣਾ, ਸਾਨੂੰ ਇੱਕ ਝੂਠ ਤੋਂ ਬਚਣਾ, ਪਰ ਦੋਵੇਂ ਕੰਮ ਨੇ ਉਹਦੇ ਚ, ਦੂਜੀ ਮੱਤ ਤੋਂ ਬਚਣਾ, ਬਚ ਕੇ ਨਿਕਲ ਜਾਣਾ ਬਸ, ਇਹਨਾਂ ਤੋਂ ਆਪ ਨਿਕਲ ਜਾਣਾ ਆਪਣਾ ਬਚਾਓ ਕਰਕੇ। ਇਹ ਹੈਗਾ ਦੂਜੀਆਂ ਮੱਤਾਂ ਨਾਲ ਚਰਚਾ ਕਰਕੇ, ਦੂਜੀਆਂ ਮੱਤਾਂ ਦੇ ਬਿਲਕੁਲ ਉਹਨਾਂ ਨੂੰ ਪੜਦੇ ਹੀ ਕਰ ਦੇਣ ਵੀ ਹੈ ਹੀ ਕੁਛ ਨਹੀਂ, ਕਮ ਸੇ ਕਮ ਮੂਰਤੀ ਪੂਜਾ ਜ਼ਿਆਦਾ ਜ਼ਿਆਦਾ ਮੂਰਤੀ ਪੂਜਾ ਤੇ ਹੈ, ਇਸਲਾਮ ਤੇ ਕੋਈ ਨਹੀਂ। ਬਹੁਤ ਦਸਮ ਗ੍ਰੰਥ ਨੇ ਲਿਖਿਆ ਇਸਲਾਮ, ਉਹ ਵੀ ਖਾਣਾ ਕਿ ਹੈ ਇਸਲਾਮ ਨੂੰ, ਉਹਦੇ ਚ ਰੋਸ਼ਨੀ ਹੈ, ਸਰੀਰ ਨੂੰ ਨਹੀਂ ਮੰਨਦਾ ਉਹ, ਆਤਮਾ ਤੇ ਖੜਾ, ਪਰ ਆਤਮਾ ਦਾ ਗਿਆਨ ਹੈ ਨਹੀਂ, ਆਤਮਾ ਤੇ ਖੜਾ, ਆਤਮਾ ਤੇ ਜਾ ਕੇ ਛੱਡਤਾ, ਆਤਮ ਦਿਖਾਈ ਨਹੀਂ, ਆਤਮਾ ਦਾ ਦਰਸ਼ਨ ਨਹੀਂ ਕਰਾਇਆ ਇਸਲਾਮ ਨੇ, ਛੱਡ ਦਿੱਤਾ ਲਿਜਾ ਕੇ ਮਾਇਆ ਤੋਂ ਪਰੇ, ਵੀ ਮਾਇਆ ਤੋਂ ਪਰੇ ਹੈ ਕੁਛ ਕੀ ਹੈ, ਇਹਦਾ ਗਿਆਨ ਨਹੀਂ ਕਰਾਇਆ।
ਗਦਾ ਤਰਸੂਲਾਂ ਬਰਛੀਆਂ ਤੀਰ ਵਗਣ ਖਰੇ ਉਤਾਵਲੇ।
ਹੁਣ ਗਦਾ ਤਰਸੂਲ ਚੱਲਦੇ ਨੇ, ਤਰਸੂਲ ਗੁਰਮਤ ਕੋਲ ਨਹੀਂ ਹੁੰਦਾ। ਤਰਸੂਲ ਉਹਨਾਂ ਲੋਕਾਂ ਕੋਲ ਹੈ ਜਿਹੜੇ ਰਜੋ ਤਮੋ ਸਤੋ ਨੂੰ ਤਿੰਨ ਗੁਣ ਮੰਨਦੇ ਨੇ, ਅਵਤਾਰ ਮੰਨਦੇ ਨੇ, ਜਿਹੜੇ ਆਦਮੀ ਨੂੰ ਸਰਗੁਣ ਮੰਨਦੇ ਨੇ, ਪਰਮੇਸ਼ਰ ਨੂੰ ਨਿਰਗੁਣ ਮੰਨਦੇ ਨੇ, ਉਹ ਤਰਸੂਲ ਨੇ। ਤਿੰਨ ਕਿਸਮ ਦੇ ਸੂਲ ਨੇ ਉਹਨਾਂ ਦੇ ਅੰਦਰ ਚੱਲਦੇ, ਤਿੰਨ ਕਿਸਮ ਦੇ ਸੂਲ ਕੀ ਨੇ, ਤਿੰਨੇ ਤਾਪ ਚੱਲਦੇ ਨੇ ਉਹਨਾਂ ਦੇ ਅੰਦਰ। ਜਿਹਦੇ ਅੰਦਰ ਤਿੰਨੇ ਤਾਪ ਚੱਲਦੇ ਨੇ ਉਹ ਗਿਆਨ ਚਰਚਾ ਕੀ ਕਰ ਲੂਗਾ, ਉਹਦੇ ਤਾਂ ਅੰਦਰ ਆਪਣੇ ਸੂਲ ਤਿੰਨ ਪ੍ਰਕਾਰ ਦੇ ਨੇ ਉੱਠੇ ਹੋਏ। ਇੱਥੇ ਇੱਕ ਪ੍ਰਕਾਰ ਦੀ ਰਹਿ ਜਾਂਦੀ ਹੈ ਤਕਲੀਫ, ਇੱਕ ਪ੍ਰਕਾਰ ਦੀ ਰਹਿ ਜਾਂਦੀ ਹੈ ਗੁਰਮੁਖਾਂ ਕੋਲ, ਇੱਕ ਪ੍ਰਕਾਰ ਦੀ ਰਹਿ ਜਾਂਦੀ ਹੈ। ਕੋਈ ਇੱਕ ਨੂੰ ਮੰਨਦੇ ਨੇ, ਉਹ ਤਿੰਨ ਨੂੰ ਮੰਨਦੇ ਨੇ, ਤਿੰਨ ਸੂਲ ਨੇ ਉਹਨਾਂ ਦੇ। ਅਸੀਂ ਇੱਕ ਨੂੰ ਮੰਨਦੇ, ਸਾਡੇ ਇੱਕ ਰਹਿ ਜਾਂਦਾ। ਕੀ ਇੱਕ ਦੁੱਖ ਰਾਮ ਰਾਜਾ ਰਾਮ ਰਹਿ ਕਾਟੋ ਮੇਰਾ ਅਗਨ ਦਹੇ ਔਰ ਗਰਭ ਬਸੇਰਾ, ਬਸਾ ਦੁੱਖ ਰਹਿ ਜਾਂਦਾ। ਆ ਗਰਭ ਦੇ ਵਿੱਚ ਬਸੇਰਾ, ਰਾਮ ਗਰਭ ਦੇ ਵਿੱਚ ਜਿੰਨਾ ਚਿਰ ਬਸੇਰਾ ਹੈ, ਇਹ ਜਿਹੜੀ ਅੱਗ ਹੈ ਨਾ ਅਗਨ ਸਾਗਰ ਹੈ, ਇਹਦਾ ਦੁੱਖ ਮੇਰਾ ਕੱਢਦੇ ਇੱਥੋਂ ਕੱਢ ਲੈ ਭਾਈ, ਇੰਨਾ ਹੀ ਆ ਸਾਡਾ ਦੁੱਖ, ਹੋਰ ਕੋਈ ਨੀ। ਉਹਨਾਂ ਦਾ ਇਹ ਅਗਨ ਸਾਗਰ ਦੇ ਵਿੱਚ ਸਾਨੂੰ ਸੁਖੀ ਕਰ, ਉਹਨਾਂ ਦਾ ਇਹ ਹੈ। ਸਾਡੇ ਸਿੱਖਾਂ ਦਾ ਵੀ ਇਹੀ ਹੈ, ਇਹ ਵੀ ਤਰਸੂਲਧਾਰੀਆਂ ਦੇ ਚੇਲੇ ਨੇ। ਸਿੱਖਾਂ ਦਾ ਵੀ ਇਹੀ ਹੈ ਵੀ ਇਹ ਸੰਸਾਰ ਦੇ ਵਿੱਚ ਖੁਸ਼ੀਆਂ ਦੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਇੱਥੇ ਹੀ ਦੇ। ਨਵੀਂ ਕਾਰ ਤੇ ਲਿਖਦੇ ਨੇ ਵੀ ਦਾਤਰੀ ਦਾਤਾਰ, ਇਹਨੂੰ ਇਹ ਨਾ ਸਿੱਖ ਸੁੱਖ ਕੋਈ ਨੀ ਸਿੱਖਿਆ, ਤਾਂ ਇਹਨਾਂ ਨੂੰ ਪਤਾ ਹੀ ਨਹੀਂ ਅਜੇ ਕੀ ਹੈ। ਤਾਂ ਹੀ ਤਾਂ ਆਫਰੇ ਫਿਰਦੇ ਨੇ ਵਿਦਵਾਨ, ਵਿਦਵਾਨ ਕਿਉਂ ਆਫਰੇ ਫਿਰਦੇ ਨੇ, ਜਿਹੜੀ ਸਿੱਖੀ ਪ੍ਰਚਲਿਤ ਉਹਨੂੰ ਉਹ ਸਿੱਖੀ ਮੰਨਦੇ ਨੇ, ਉਹ ਸਿੱਖੀ ਹੈ ਨੀ। ਪ੍ਰਚਲਿਤ ਸਿੱਖੀ ਨੂੰ ਸਿੱਖੀ ਮੰਨੀ ਬੈਠੇ ਨੇ ਵਿਦਵਾਨ, ਇਹ ਸਿੱਖੀ ਹੈ ਨੀ। ਉਹ ਨਵੀਂ ਚੀਜ਼ ਖੋਜ ਕੇ ਦੇਣ ਕੀ ਹੈ, ਗੁਰਬਾਣੀ ਨੂੰ ਖੋਜ ਕੇ ਦੇਣ ਵੀ ਸਿੱਖੀ ਕੀ ਹੈ, ਉਹ ਸਿੱਖੀ ਤੀ ਜਿਹੜੀ ਖੋਪਰੀ ਲੈ ਕੇ ਵੀ ਬੈਠੇ ਗੱਲਾਂ ਕਰਦੇ ਨੇ। ਖੋਪਰੀ ਲਏ ਹੋਏ ਆਦਮੀ ਗੱਲਾਂ ਕਰਦਾ, ਤਾਰੂ ਸੇ ਉਹ ਖੋਪਰੀ ਲਈ ਉਹ ਗੱਲਾਂ ਕਰਦਾ। ਇਹਦਾ ਕੋਈ ਵਿਦਵਾਨ ਗੱਲਾਂ ਕਰਕੇ ਦਿਖਾਵੇ ਖੋਪਰੀ ਲਾ ਕੇ, ਫਿਰ ਤਾਂ ਮੰਨ ਲਾਂਗੇ। ਐਵੇਂ ਗੱਲਾਂ ਮਾਰੀ ਜਾਂਦੇ ਨੇ, ਇੱਕ ਕੰਡਾ ਨਹੀਂ ਝਬੋ ਸਕਦੇ, ਇੰਨੇ ਜੋਗੇ ਨਹੀਂ ਹਨ। ਉਹ ਤੇ ਅਸੀਂ ਰੂਮ ਦੇ ਵਿੱਚ ਬੈਠ ਕੇ ਲਿਖੀ ਜਾਂਦੇ ਨੇ ਨਾ, ਬਾਹਰ ਆਉਣ ਕੇ ਪਤਾ ਲੱਗ ਜੂਗਾ।
ਗਦਾ ਤਰਸੂਲਾਂ ਬਰਛੀਆਂ ਤੀਰ ਵਗਣ ਖਰੇ ਉਤਾਵਲੇ।
ਤਰਸੂਲ ਵੀ ਨੇ, ਬਰਛੀਆਂ ਵੀ ਨੇ, ਗਦਾ ਵੀ ਆ, ਹਨੂਮਾਨ ਦੇ ਭਗਤ ਵੀ ਨੇ। ਗਦਾ ਤਾਂ ਇੱਧਰ ਵੀ ਆਪਣੇ, ਕਿਉਂਕਿ ਚੰਡੀ ਦੀ ਮੂਹਰੇ ਚੰਡੀ ਦਾ ਜਿਹੜਾ ਸੇਵਕ ਹੈ ਹਨੂਮਾਨ, ਹਨੂਮਾਨ ਤੈਸਲ ਚ ਹਨੂਮਾਨ ਨਹੀਂ ਹੈ, ਮੂੰਹ ਬੋਲਿਆ ਹੈ ਜਿਹੜਾ ਹੈ ਨਾ ਵਾਕ, ਇਹ ਹਨੂਮੰਤ ਹੈ। ਹਨੂਮੰਤ ਮੰਤਰ ਬੋਲਿਆ ਹੋਇਆ ਜਿਹੜਾ ਸ਼ਬਦ ਹੈ ਨਾ, ਉਹ ਹਨੂਮੰਤ ਹੈ, ਉਹਦਾ ਨਾ ਮੰਤ ਹੈ, ਮਾਨ ਨਹੀਂ ਹੈ। ਮਾਨ ਤਾਂ ਅਭਿਮਾਨ ਹੁੰਦਾ ਹੈ,
ਹਾਂ
ਇਹ ਜਾ ਕੇ ਵੱਜਦਾ ਛਾਤੀ ਚ। ਜੇ ਉਹ ਹਨੂਮਾਨ ਪਹਾੜ ਉਖਾੜ ਕੇ ਰਾਵਣ ਕੇ ਔਰ ਭੀਤਰ ਮਾਰਿਓ, ਗੁਰਬਾਣੀ ਦਾ ਇਹੋ ਜਿਹਾ ਬਾਕ ਮਾਰਿਆ ਜਿਵੇਂ ਹਨੂਮਾਨ ਨੇ ਪਹਾੜ ਉਖਾੜ ਕੇ ਰਾਵਣ ਦੇ ਸੀਨੇ ਜਵਾ ਐਂ ਭਰਮ ਦੇ ਉੱਤੇ ਚੋਟ ਕੀਤੀ। ਗੱਲ ਤਾਂ ਇਹ ਹੈ, ਗੱਲ ਉਹ ਰਾਵਣ ਦੇ ਕਾਹਨੂੰ ਕਿਸੇ ਨੇ ਮਾਰਿਆ, ਨਾ ਰਾਵਣ ਕੁਝ ਨੀ, ਰਾਵਣ ਦਾ ਭਰਮ ਹੈ। ਜੇ ਉਹ ਹਨੂਮਾਨ ਪਹਾੜ ਉਖਾੜ ਕੇ ਰਾਵਣ ਕੇ ਔਰ
ਪੀਤਰ ਮਾਰਿਓ,
ਔਰ ਰਾਵਣ ਦੇ ਸਾਹਮਣੇ ਹਨੂਮਾਨ ਦੀ ਲੜਾਈ ਹੋਈ ਹੋਈ ਨੀ, ਰਾਮਾਇਣ ਪੜ੍ਹ ਲਓ, ਕਿਤੇ ਨੀ ਹੈ, ਕਹਾਣੀ ਬਣਾਈ ਹੋਈ ਹੈ। ਹਨੂਮਾਨ ਤਾਂ ਯਾਦ ਹੈ ਜਦ ਮੇਘਨਾਥ ਲੜਦੇ ਨੇ
ਲਛਮਣ,
ਉਦੋਂ ਉਹਦੇ ਨਾਲ ਹੈ, ਕਿਉਂਕਿ ਉਹਦੀ ਜਿਹੜੀ ਹਥਿਆਰ ਹੈ ਮੇਘਨਾਥ ਕੋਲ, ਜਿੱਥੇ ਹਨੂਮਾਨ ਦੇਖਦਾ ਨਿਗਾਹ ਜਾਂਦੀ ਹੈ ਉੱਥੇ ਉਹ ਵਰਸ਼ੀ ਕੰਮ ਨਹੀਂ ਕਰਦੀ। ਮੁੱਖ ਸ਼ਕਤੀ ਕਹਿੰਦੇ ਤੂੰ ਨਾਲ ਰਹਿ, ਤੇਰੀ ਹਾਜ਼ਰੀ ਚ ਬਚਿਆ ਰਹੂਗਾ, ਉਹਦਾ ਤੇਰਾ ਧਿਆਨ ਦੂਏ ਪਾਸੇ ਹੋਇਆ ਮਾਰਿਆ ਜਾਊਗਾ। ਗੁਰਬਾਣੀ ਦਾ ਧਿਆਨ ਪਾਸੇ ਹੋਇਆ ਸਾਡਾ, ਅਰੇ ਮਾਰਿਆ ਜਾਣਾ। ਗੁਰਬਾਣੀ ਤੋਂ ਹਟਿਆ ਧਿਆਨ, ਅਰੇ ਮਾਰਿਆ ਗਿਆ, ਰਾਵਣ ਮਾਰਿਆ ਗਿਆ। ਰਾਵਣ ਜਿਹੜਾ ਭਰਮ ਦਾ ਵਾਰ ਚੱਲ ਜਾਣਾ ਇਹਦੇ ਤੇ, ਇਹ ਗੱਲਾਂ ਨੇ।